ਕਿਵੇਂ ਜੋ ਪਰਮੇਸ਼ਵਰ ਦੇ ਨਾਮ ਨੂੰ ਜਪਦੇ ਨੇ ਤੇ ਉਸਦੇ ਨਾਮ ਨੂੰ ਜਪਣ ਵਾਲੇ ਉਹਦੀ ਹਜ਼ੂਰੀ ਪ੍ਰਵਾਨ ਹੋ ਜਾਂਦੇ। ਪਰਮੇਸ਼ਵਰ ਦਾ ਨਾਮ ਇੱਕ ਵਾਹਿਗੁਰੂ ਦੀ ਐਸੀ ਦਾਤ ਹੈ, ਇਹਨੂੰ ਹਰ ਇੱਕ ਇਨਸਾਨ ਜਪ ਕੇ ਉਹਦੇ ਤੱਕ ਪਹੁੰਚ ਸਕਦਾ। ਭਾਵੇਂ ਕਈ ਵਾਰੀ ਮਨੁੱਖ ਦੀ ਹਉਮੈ ਨੇ ਵੱਡੀ ਪਾ ਦਿੱਤੀ ਕਿ ਕੇਵਲ ਮੈਂ ਨਾਮ ਜਪ ਸਕਦਾ, ਉੱਚੀ ਜਾਤ ਵਾਲਾ ਨੀਵੇਂ ਨੂੰ ਨਾਮ ਜਪਣ ਦਾ ਕੋਈ ਹੱਕ ਨਹੀਂ। ਪਰ ਗੁਰਮਤ ਨੇ ਜਿਹੜਾ ਸਿਧਾਂਤ ਦਿੱਤਾ, ਹਜ਼ੂਰ ਨੇ ਇੱਕ ਗੱਲ ਮੁਕਾ ਦਿੱਤੀ। ਭਾਈ ਸਾਹਿਬ ਨੇ ਜਦੋਂ ਸ਼ਬਦ ਦੀ ਇਹ ਟੁੱਕ ਪੜੀ ਨਾ, ਪ੍ਰਮਾਣ ਵਿੱਚ ਜਿੰਨੀ ਨਾਮ ਧਿਆਇਆ, ਜਿੰਨੀ ਸ਼ਬਦ ਨੇ ਕੋਈ ਸ਼ੰਕਾ ਹੀ ਨਹੀਂ ਰਹਿਣ ਦਿੱਤਾ, ਜਿੰਨੀ ਦੇ ਵਿੱਚ ਜਿਹੜਾ ਮਰਜ਼ੀ ਅਸਰ ਹੈ, ਸਾਰੀਆਂ ਹੱਥ ਬੰਦਾਂ ਤੋੜ ਦਿੱਤੀਆਂ ਇਸ ਸ਼ਬਦ ਨੇ, ਜਾਤ ਪਾਤ ਦੀ ਦੀਵਾਰ ਤੋੜ ਦਿੱਤੀ, ਇਸ ਸ਼ਬਦ ਨੇ ਸੰਪਰਦਾ ਦੀ ਦੀਵਾਰ ਤੋੜ ਦਿੱਤੀ। ਜਿੰਨੀ ਨਾਮ ਧਿਆਇਆ ਤੇ ਜਿਨ੍ਹਾਂ ਵਿੱਚੋਂ ਕੋਈ ਵੀ ਨਾਮ ਜਾ ਸਕਦਾ, ਕੋਈ ਕਿਰਤਾ ਨਹੀਂ। ਇਹ ਕਾਰਨ ਮੇਰੇ ਹਜ਼ੂਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਿਤਾ ਜੀ ਜਦੋਂ ਮਿਹਰ ਕਰਕੇ ਬਾਰਾਂ ਨਾਲ ਸੰਪੂਰਨ ਕੀਤਾ ਮਾਝ ਰਾਜ ਦੇ ਅੰਦਰ, ਤੇ ਹਜ਼ੂਰ ਨੇ ਜਿਹੜਾ ਅੰਤਲਾ ਅੰਤ ਦਰਜ ਕੀਤਾ ਉਹਦੇ ਵਿੱਚ ਸਾਹਿਬ ਕਿੰਨੇ ਜਿੰਨ ਜਿੰਨ ਨਾਮ ਧਿਆਇਆ, ਤਿਲਕੇ ਕਾਜ ਸਰੇ, ਜਿੰਨੇ ਜਿੰਨੇ ਵੀ ਨਾਮ ਨੂੰ ਜਪਿਆ ਉਹਨਾਂ ਦੇ ਕਾਰਜ ਸਫਲ ਹੋਏ ਨੇ। ਪਿਆਰੇ ਆਓ, ਗੁਰੂ ਤੇਗ ਬਹਾਦਰ ਜੀ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰ ਰਹੇ ਹਾਂ। ਭਾਵਾਂ ਕਿ ਇਹ ਦਿਨ ਜਿਹੜੇ ਨਿਕਲਦੇ ਪਏ ਨੇ ਸਿੱਖ ਇਤਿਹਾਸ ਦੇ ਉਹ ਪੰਨੇ ਨੇ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਚਾਰ ਪੁੱਤਰ ਹੋਣ, ਜਦੋਂ ਅਨੰਦਪੁਰ ਤੋਂ ਤੁਰੇ ਹੋਣ, ਚਾਰ ਪੁੱਤਰ ਨਾਲ ਹੋਣ, ਮਾਂ ਨਾਲ ਹੋਵੇ, ਤੇ ਸੱਤਾਂ ਅੱਠਾਂ ਦਿਨਾਂ ਦੇ ਅੰਦਰ ਅੰਦਰ ਹੀ ਚਾਰੇ ਪੁੱਤਰ ਵੀ ਸ਼ਹੀਦ ਹੋ ਜਾਣ, ਤੇ ਜਨਮ ਦੇਣ ਵਾਲੀ ਮਾਂ ਵੀ ਸ਼ਹਾਦਤ ਦਾ ਜਾਮ ਪੀ ਲੈ, ਤੇ ਉਸ ਹਿਰਦੇ ਤੇ ਕੀ ਕੁਝ ਵਾਪਰਦਾ ਹੋਵੇਗਾ। ਪਰ ਉਹ ਅਕਾਲ ਸਵਰੂਪ ਤੇ, ਉਹ ਅਕਾਲ ਪੁਰਖ ਦਾ ਭਗਤ ਏ, ਤੇ ਉਹ ਸਤਿਗੁਰੂ ਨੇ ਜਿਸ ਨੂੰ ਆਪ ਅਕਾਲ ਪੁਰਖ ਨੇ ਨਿਵਾਜ ਕੇ ਕਹਿ ਦਿੱਤਾ ਕਿ ਮੈਂ ਆਪਣਾ ਸੁਰਤ ਤੁਹੇ ਨਿਵਾਜਾ, ਪੰਥ ਪਰਚੂ ਕਰਦੇ ਕੋ ਸਾਜਾ। ਉਸ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਉਹ ਦਿਨ ਹੈ ਜਦੋਂ ਮੇਰੇ ਹਜ਼ੂਰ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚ ਚੁੱਕੇ ਨੇ। ਗੁਲਾਬੇ ਮਸੰਦ ਨੇ ਆਪਣੇ ਘਰ ਲਿਜਾਣਾ ਹੈ, ਪਰ ਦੇਖਣਾ ਦੁੱਖ ਇੱਕ ਮੁਸੀਬਤ ਇਹੋ ਜਿਹੀ ਹੈ, ਗੁਲਾਬਾ ਮਸੰਦ ਗੁਰੂ ਦਰ ਦੇ ਪ੍ਰਸ਼ਾਦਿਆਂ ਤੇ ਪਰਿਵਾਰ ਪਲਦਾ ਰਿਹਾ। ਗੁਰੂ ਨਾਨਕ ਦੇ ਘਰੋਂ ਦਸਵੰਤ ਦੀ ਮਾਇਆ ਇਕੱਤਰ ਕਰਕੇ ਸਿੱਖ ਭੇਜਦੇ ਨੇ, ਉਹਦੇ ਵਿੱਚੋਂ ਰੋਟੀ ਚੱਲਦੀ ਰਹੀ, ਪਰ ਮੁਸੀਬਤ ਇਹੋ ਜਿਹੀ ਹੈ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਮਿੱਤਰਾਂ ਦੀ ਗਿਣਤੀ ਕਦੀ ਸੁੱਖ ਵਿੱਚ ਨਾ ਕਰੋ, ਜੇ ਗਿਣਤੀ ਕਰਨੀ ਹੈ ਤੇ ਮੁਸੀਬਤ ਵੀ ਗਿਣੋ ਕਿ ਕਿੰਨੇ ਕੁ ਤੁਹਾਡੇ। ਉਸ ਮੁਸੀਬਤ ਵਿੱਚ ਤਾਂ ਗੁਲਾਬੇ ਮਸੰਦ ਨੇ ਵੀ ਕਹਿ ਦਿੱਤਾ ਸੀ, ਗੁਰੂ ਗੋਬਿੰਦ ਸਿੰਘ ਮੇਰੇ ਘਰ ਵਿੱਚੋਂ ਨਿਕਲ ਜਾਓ, ਜੇ ਪਤਾ ਲੱਗ ਗਿਆ ਤੇ ਮੇਰੇ ਬੱਚੇ ਨੂੰ ਕੋਹਲੂ ਦੇ ਵਿੱਚ ਪੀਰ ਦੇਣ। ਹਜ਼ੂਰ ਨੂੰ ਇਸੇ ਮਾਛੀਵਾੜੇ ਦੇ ਜੰਗਲ ਵਿੱਚ, ਇਸੇ ਪਿੰਡ ਦੇ ਵਿੱਚ ਫਿਰ ਦੋ ਪਠਾਨ ਮੁਸਲਮਾਨ ਭਰਾ ਗਨੀ ਖਾਂ ਤੇ ਨਬੀ ਖਾਂ ਮਿਲੇ, ਜਿਨ੍ਹਾਂ ਨੇ ਹਜ਼ੂਰ ਦੀ ਰੱਜ ਕੇ ਸੇਵਾ ਕੀਤੀ, ਤੇ ਸਤਿਗੁਰੂ ਨੇ ਆਪਣੀ ਕਲਮ ਨਾਲ ਇਹਨਾਂ ਦੋਨਾਂ ਭਰਾਵਾਂ ਨੂੰ ਇੱਕ ਹੁਕਮਨਾਮਾ ਲਿਖ ਕੇ ਦਿੱਤਾ। ਉਹ ਅਸੀਂ ਆਉਣ ਵਾਲੇ ਦਿਨਾਂ ਵਿੱਚ ਐਤਵਾਰ ਤੋਂ ਪੈਸੇ ਤੇ ਪਰਸੋਂ ਤੋਂ ਹੀ ਹਜ਼ੂਰ ਦੇ ਪੁਰਬ ਤੋਂ ਹੀ ਆਪਾਂ ਵਾਚਣਾ ਆਰੰਭ ਕਰਾਂਗੇ। ਜਿਹੜੇ ਅਗਲੇ ਵਿਸ਼ੇਸ਼ ਦੀਵਾਨ ਜਿਤਨੇ ਵੀ ਆਉਣਗੇ, ਕੋਸ਼ਿਸ਼ ਕਰਾਂਗਾ ਕਿ ਕਲਗੀ ਵਾਲੇ ਪ੍ਰੀਤਮ ਦੇ ਗੀਤ ਗਾਏ ਜਾਣ, ਉਹਦੀ ਸਿਫਤ ਕੀਤੀ ਜਾਏ। ਅਸੀਂ ਕੁਛ ਨਹੀਂ ਦਾਤਾ ਤੈਨੂੰ ਸਮਰਪਿਤ ਕਰ ਸਕਦੇ, ਅਸੀਂ ਤਾਂ ਤੇਰੇ ਚਰਨਾਂ ਵਿੱਚੋਂ ਅੰਮ੍ਰਿਤ ਦੀ ਦਾਤ ਲੈਣ ਤੋਂ ਵੀ ਸੰਕੋਚ ਪੈ ਕਰਦੇ ਨੇ ਸੰਸਾਰ ਦੇ ਲੋਕ, ਪਰ ਤੂੰ ਤਾਂ ਸਾਡੀ ਝੋਲੀ ਵਿੱਚ ਕਿਹੜੀ ਚੀਜ਼ ਜਿਹੜੀ ਨਹੀਂ ਪਾ ਕੇ ਗਿਆ। ਪਿਤਾ ਪੁੱਤਰ ਪਰਿਵਾਰ ਬਾਣੀ ਅੰਮ੍ਰਿਤ ਦੀ ਦਾਤ ਬਾਣਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ, ਕੇਵਲ ਉਹਦੇ ਗੀਤ ਗਾ, ਉਹਦੀ ਸ਼ਿਫਤ ਗਾ ਕਰਕੇ ਹਜ਼ੂਰ ਦੇ ਚਰਨਾਂ ਦੀ ਹਾਜ਼ਰੀ ਲਵਾਵਾਂਗੇ। ਅੱਜ ਵੀ ਕੋਸ਼ਿਸ਼ ਕਰਾਂਗਾ ਕਿ ਹਜ਼ੂਰ ਦੇ ਜੀਵਨ ਦਾ ਕੋਈ ਚਰਿੱਤਰ ਅੱਜ ਦੇ ਸ਼ਲੋਕਾਂ ਨਾਲ ਕਿਤੇ ਫਿੱਟ ਬਹਿ ਗਿਆ ਤਾਂ ਸਤਿਗੁਰੂ ਕਿਰਪਾ ਕਰੋ ਮੇਰੇ ਤੇ ਬਖਸ਼ ਸਾਧ ਸੰਗਤ ਜੀ, ਕਿਰਪਾ ਗੁਰੂ ਗ੍ਰੰਥ ਸਾਹਿਬ ਦੀ ਵਰਤਣੀ ਨੀ ਤੇ ਅਸੀਸ ਤੁਹਾਡੀ ਨਾਲ ਕੰਮ ਚੱਲਣਾ। ਕਰੋ ਸਾਧ ਸੰਗਤ ਕਿਰਪਾ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ ਗੁਰਮਤਿ ਪਿਆਰਿਓ, फिर चरण करो जी सतनाम श्री वाहेगुरु जी। गुरु तेग बहादुर महाराज जी अज के श्लोक नंबर 38 और 39 का भी सब्जेक्ट विषय एक ही शायद कहने नर चाहत तक और संक्षेप जो आखिरी अर्थ कर ली नर चाहत कछ और मनुख अपने मन के अंदर कुछ होर करना चाहता है कुछ सोचता है पर शायद कहने एक गल याद रखी जो कुछ तू सोचना वो होना नहीं तू केवल सोच सकना तू केवल पुरने बना सकना तू केवल अपने अंदर हवा के महल तैयार कर सकना पर याद रखी होना वो कुछ ही जो कुछ मालक मुका ना चाहत कछ और मनुख कुछ होर चाहता है ते गुरु तेग बहादुर कह रहे ने औरा की औरा भाई पर जो कुछ सोचिया नहीं वाहगुरु ने वह कुछ कर दिता ते जो कुछ सोचिया वह कुछ होया ही नहीं ना चाहत कछ और की औरा भाई साहब कहने चितवट रहो गौर मन विच तो लोगों को ठगन की कोशिश करता रहे पर नानक फांसी गल परी लोगों को ठगन वाला जरा अपने गले फाई पवा बैठे हजूर अगला वचन करते ने इस दुनिया में हर बंदा सुख मंगता कभी किसी ने दुख मंगया नहीं पर चेते रखना यह बिना मंगन तो भी घर आ जाता साहब कह लगे सुख को मंगा सब को दुख ना मंगा कोई मनुख संसार अंदर सुख जड़े ने अनेक लोग मंगते ने पर प्यारो दुख कभी किसी ने मंगया तो हजूर ने दूजे श्लोक में क्या यत्न बहुत सुख के किए दुख को क्यों ना कोए कह लगे कहो नानक सुन रे मना हर भावे सो हुए सुख वास्ते जतन किते पर सुख मिलया नहीं दुख भी जतन नहीं किया दुख मिल गया हजूर किन होना वो कुछ ही जो हरि हुक्म है साध संगत साडी सोच सीमित है असी किसे दायरे विच असी सीमित समय के अधीन हाँ अज जन्म होया कल मैं अर्थ की सी जन्म तो बाद बचपन है बचपन का भी कुछ समा लिमिट है निश्चित है बचपन तो बाद जवानी है वो भी कुछ समय के अधीन है कुछ साल ने जवानी तो बाद बुढ़ेपा है वो भी समय के अधीन है ते बुढ़ेपे तो बाद मौत है वो ही समा मौत बन जाता है साडी सोच समय के अधीन है साडी उम्र समय के अधीन है साडे काम समय के अधीन ने साडी हर कीर्त जिहड़ी है वह काल के अधीन है पर याद रखना जिहड़ा आप काल विच रहण वाला है इहदी हर सोच पूरी नहीं होनी सोच तो केवल उहदी पूरी होनी है जिहदे उत्ते समय का कोई प्रभाव साहिब कहिंदे नर चाहत कछ और मनुख कुछ चाहता है ते वो कुछ जांदा है बाणी विचों कुछ प्रमाण ने कबीर साहब का एक वचन हुंदा कबीर जो मैं चितमो ना करै साहब कहिंदे जो कुछ मैं चेते करना कि आ कुछ हो जाए पर कहिंदे मेरे चेते करन दे नाल ओ होना नहीं कहन लगे क्या मेरा चितवा होए कहन लगे वाहिगुरु जो कुछ अपने मन विच सोचदा है अपना कीता हर करै जो मेरा चित ना होए जो कुछ मेरे चित चेते भी नहीं मैं मेरा वह करता पुरख वाहिगुरु संसार विच करके दिखा देता है जो असी सोचते नहीं मालक वह कर दिंदा है ऐसे एक वचन धन गुरु ग्रंथ साहब के श्री राग विच गुरु नानक साहब जी का पावन अष्टपदी का वचन है साहब कहिंदे कभी मनुख सोचता नहीं जो कुछ उहदे नाल वापर जाता है गुरु नानक साहब कहिंदे पानी विच रहण वाले जीवां विचों ना मच्छी नूं अक दी चंचल अक दी सोहणी ते अक दी सियाणी मन्निए कहिंदे जिहड़ी अक दी सोहणी सियाणी ते चंचल मच्छी है कभी इन्हें भी सोचा नहीं हुंदा कि मेरे गले विच भी कोई फंदा पाण वाला है मेनू भी कोई जाल विच लपेटण वाला है साहिब कहिंदे देख पानी मच्छी पानी विच रह रही है चंचल है सियाणी है सुंदर है पर कहिंदे उह समुंदर विच रहिंदिआं वी समुंदर की सार नहीं टाणदी कि पानी किन्ना कु डूंघा है किन्नी कु मेरी हिफाजत कर सकदा है पर कहन लगे भोली मच्छी तेरी सियाणप धरी धराई रह गई जदों तैनू जाल विच मछेरे ने लपेट लिया कहन लगे हजूर जिवें मच्छी नूं चित चेता नहीं कि अज मैनू माछी ने मछेरे ने पकड़ के लै जाना है। इसे तरह बंदिया संसार विच तेरे नाल भी पता नहीं किदन केड़ा भाणा वापस जाना है, तू मच्छी की तरह खेदा पै करना है, की पता कि मौत ने किदन तेरे उत्ते जाल पा दे। हजूर ने बाणी विच बचन किया, कह लगे मछली जाल ना जाणिया, श्री राग महला पहला, मछली जाल ना जाणिया सर खारा असगार। कहने समुंदर डूंगा भी सी, ओदा पानी खारा भी सी, पर मच्छी तैनू एनी समझ नहीं पई कि ए पानी एना डूंगा समुंदर है, मैं एदे विच रहा, एदे विच डूंगे रहिंदिया मैनू कोई पकड़ नहीं सकता। शायद कहने मछली जाल ना जाणिया सर का खारा असगार। शायद कहने अत सियाणी सोहणी, तीन शब्द साहब ने वरते ने, अत सियाणी सोहणी। कह लगे अति चंचल है, सियाणी है, ते एदे रूप विच एदे शरीर की सुंदरता भी बड़ी है। अत सियाणी सोहणी क्यों कीतो वे सा, कि हे मच्छी तू क्यों अपनी सियाणप ते अपनी अकल ते यकीन कर लिया, तेरी अकल ने कम नहीं देना, क्योंकि अज तक मच्छी ने तैनू जाल पा दे। सर खारा असगा अत सियाणी सोहणी क्यों कीतो वे सा, ते हजूर अगे किधर कीता कारण पाकड़ी, हे मच्छी तू इन्नी चंचल है, जे डूंगा समुंदर रब ने दिता सी तू टुप्पी मार के डूंगी निकल जांदी, तैनू मच्छी नू कदी जाल विच पकड़िया नहीं जा सकदा, तू अपने रूप दा अपनी चंचलता दा अपनी सियाणप दा प्रगटावा कर ली पानी दे किनारे ते आ गई, ते तेरी सियाणप धरी तराई रह गई, जदों कुंडी ला के जां जाल पा के मच्छी तेनू पकड़ के जांदा पे। कीता कारण पाकड़ी, कार ना सिरा कार ना तला सिरा, ते शायद कहने भाई रे इं सिर जाने कार, जिन्हें सियाणी चंचल मच्छी भी एक दिन फस सकती है। मत समझी मैं आपका सियाणा वा, मत समझी मैं आपका सुंदर हा, मत समझी मेरी अकल बड़ी है, भाई रे इं सिर जाने कार, ज्यो मच्छी त्यों मानसा पवे, अचिंता जाल नर चाक कछ और आवे की आवे। पर अचनचेत जाल पै गया। हजूर ने बाणी विच प्रमाण बड़े कमाल दे दिते, पहला मच्छी का प्रमाण दिता कि मच्छी तू सियाणी है चंचल है, पर याद रखी तेरी चंचलता सियाणप भी किसे दिन तेनू पकड़वा सकदी। एक बाबा फरीद साहब का श्लोक आंदा, वह मच्छी तो अगे निकले, कह लगे मच्छी तो किनारे ते आउंदी है, जे उहनू किते जाल विच ना कोई पसाए, कोई कुंडी नाल ना पकड़े, ते दरिया के किनारे ते बगला बैठा, ते बगला भी अपने अंदर बड़ी सियाणप रखदा है। साहब कहिंदे सियाणी मच्छी सियाणे बगले ने पकड़ लईए, पर ए बगले तू मत मान करी कि मैं किनारे ते बैठ के केवल मच्छियां दा शिकार खेडना है, पर वेख अज तू मच्छियां उहनां नूं पकड़िया है जिन्हां नूं चित ख्याल भी नहीं तू सानू पकड़ के लै जाएगा, पर बगले तैनू पकड़न वाला रब ने बाज पैदा कीता है, ते जो कुछ तेरे चित चेते भी नहीं वैगुरु ने ओ भाणा तेरे नाल वरता दे। हजूर ने उदाहरण दे के समझाया, जे इत्थे क्या भाई रे इउं सिर जाणो काल, ज्यो मच्छी त्यो मानसा पवै, अचिंता जाल ना चाह कछ और औरा की औरा भई। ते अगला बचन कीता, कह लगे दरिया दा कन्ना है बगला। बाबा फरीद साहब जी चंचलता ओ भी बड़े, अंदरों चुस्ती तां ओदे विच भी बड़ी है। साहब कहिंदे दरिया दा कन्ना है बगला, बैठा केल करे केल करेंदे हंज नूं। वैसे इत्थे हंजदार ते हंस, ते इत्थे हंसदार ते ओ बगला जिहदे खंभ हंस वर्गे चिट्टे ने। केल करेंदे हंज नूं अचिंते बाज पए, बाज पए किस रब दे केलां विसरियां, जो मन चेतना चेते सन सो गाली, रब कियां नर चात कछ और की और करी। साहब कहने जो मन चेतना चेते सन, कदी ख्याल भी नहीं सी, चित चेता भी नहीं सी कि इस बगले का भी शिकार कोई करने वाला। साहब कहने गाली रब कियां, वाहगुरु ने वो कुछ कर दिता जो कुछ कदी सोच भी नहीं सकते। हजूर की बाणी विचों तीजा प्रमाण, साहब कहिंदे हर की गत नहीं को जाने, रब दे अंदर दे फुरने नूं कोई नहीं जान सकता, तेरे फुरने ता है ही कुछ नहीं। गुरु तेग बहादुर गुरु ग्रंथ साहब दा राग बिहागड़ा महला नौवां, हर की गत नहीं को जाने, जोगी जतली तपी पच हारे अरबों लोग सियाने सहज कहने जोगियां नु पुछो तपियां नु पुछो जतियां नु पुछो सतियां नु पुछो दानियां नु पुछो ते इको गल कहेंगे सजना होना ओ कुछ जो कुछ मालक ने करना है तू एवे मन दे घोड़े दौड़ाई जाने तेरे करन कुछ नहीं होना करन वाला तो केवल एक ओ ही सहज कहने हर की गत न को जाना है जोगी जती तपी पचहारे अरबो लोग सियाने ते वैगुरु करदा की है चिन्मय राव रंग को करी राव रंग कर डारे एक खिन लगता है कि दर दर मंगण वाले भिखारी नूं बादशाह बना दिंदा है ते जेड़ा हुकूमत करदा पिया है जिदे कोल सल्तनत है जिदे कोल फौजा ने वैगुरु एक खिन लांदा है ओदे गले विच झोली पा के उन्हूं दर दर दा भिखारी बनदा बना दिंदा शायद कहने हर की जत ने को जाने जोगी जती तपी पचहारे अरबों लोग सियाने छिनमय राव रंग को करी राव रंग कर धारे रिते भरे रिते दर ते खाली जेड़िया खाली थावां ने उन्हां नूं भर देंदा है इत्थे खाली थां दा मतलब केवल टोए नहीं ये भी आपां कर सकने हैं चेते रखना बड़ी वड्डी रमज है शायद कहने अज समुंदर वाली जगह डूबीए पहाड़ हो सकता उच्चा है वैगुरु इन्ना बेनती जेड़िया खड्डा अज खाली ने इन्हां नूं कल पानी नूं भर सकता है ते जेड़े पानी दे भरे समुंदर ने रब एक पहाड़ पैदा कर सकता है रीते भरे भरे चखनाल है जे ताको व्यवहारे ए ओदा व्यवहार है इस करके ओदी गत नूं कोई जानदा ही नहीं हजूर ने जे बाणी विच क्या पढ़िया नर चाक कछ और की और भई बंदा कुछ चाहता है ते हुंदा कुछ है जिस कलगी वाले दा मैं संखेप विच पहला जिक्र कीता है ओदे जीवन दी एक घटना याद आई ओदे जीवन विच भी कोई मनुख आस कुछ होर करके गया सी ते जदों ओदे दरबार विच पहुंचया ते भाणे कुछ होर वापर गए सतगुरु गुरु गोबिंद सिंह जी आनंदपुर की धरती से विराजमान साहब ने इस धरती नूं भाग लाए ने ते साध संगत कदी ओ पहाड़ी राजे ने जिन्हां दे वड्डे वडेरे ग्वालियर के किले विच कैद सन ते गुरु गोबिंद सिंह जी दे दादा गुरु हरगोबिंद साहब ने इन्हां पहाड़ियां राजिआं दे वडेरियां नूं मुक्त कराया कैद विचों ते अज उसे गुरु हरगोबिंद साहब दे पोते गुरु गोबिंद सिंह नूं खत्म करने वाले वास्ते इन्हां पहाड़ियां दी संतान अद्धी चोटी दा जोर पैलांदी पहाड़ियां ने गुरदेव नूं घेरे पाए जंग होई पर सतगुरु दा कुछ विगड़िया नहीं ए उस तों पहलां दी घटना आनंदपुर छड्डण तों पहलां ते इन्हां ने परत के एक पत्रकार लिखी औरंगजेब नूं कहण लगे बादशाह औरंगजेब देख हिंदू और मुसलमान साडे दोनों वास्ते एक वगार है साडा एक दुश्मन है गुरु गोबिंद सिंह असी पूरा जतन कीता है ओनू असी काबू नहीं कर सके हरा नहीं सके देख ओ तेरी हकूमत लई भी बगावत पैदा करदा है ते सानू भी टिकने नहीं दिंदा कितना चंगा होवे कि जे तू एहो जिहा जतन करके साडी मदद करे असी गुरु गोबिंद सिंह नूं गिरफ्तार कर लईए इहदे आनंदपुर ते कब्जा कर लईए कहिंदे ने उस वक्त ना औरंगजेब ने भरे दरबार अंदर एक मनुख नूं चुनिया सी महान जरनैल है जिहदियां बाहां विच ताकत पड़ी है जिहड़ा शस्त्र विद्या दा जाणू है जिहदे सामने कोई अटक नहीं सकदा ते जिहदा निशाना अज तीकरां नूं कदी व्यर्थ नहीं गया ते उस दा नाम सी सैद खान आवाज दे के औरंगजेब ने कहा सैद खान मैनूं तेरे ते बड़ा इक मान है मैं अर्ज कर रहा मनुख कुछ होर चाहता है ते सतगुरु परमेश्वर कल कुछ होर देंदे औरंगजेब कहिंदा सैद खान मैनूं तेरे ते यकीन है तेरे ते मान है तू मेरे भरोसे वाला मनुख है एक काम करेगा आ पकड़ मैं तेरी तलवार देना वा तू आनंदपुर की धरती ते जाना है मदर देश जाना है उस वक्त पंजाब की धरती नूं मदर देश कहिंदे सन मिठा देश प्यारा देश तू मदर देश दाना है आनंदपुर नूं घेरा पा ते बहादरा मैनूं तेरे ते माण है जे गुरु गोबिंद सिंह नूं जींदे भी पकड़ के लै आवे जो मंगेगा तेरिया झोलियां भरदिया का जे जिंदे भी पकड़िया ना जाए ते गोली तेरी का निशाना कदी चुकता नहीं अपनी गोली का निशाना बना के मरण तो बाद उदा सिर तू मेरे सामने लै गया तू जो कहेगा मैं जाऊंगा औरंगजेब सैद खान भेजता पे गुरु नू पकड़न लई जां सतगुरु नू कतल करन दे लई सैद खान तुरे दिल्ली की धरती तो फौज अपनी नाल लईए ते गुरु कलगी वाले आनंदपुर ने 500 सिख केवल मेरे गुरु दे कोल महीना चेतरदा कणका पक चुकिया ने ते सिख जिमीदारा करन वाले घरां नू जा चुके ने क्योंकि वाढ़ी का समय 500 सिख सैद खान तुरे है ते जदों बाहो दाई दिल्ली तो निकले है ते मन विच इक आवाज आई मना गुरु गोबिंद सिंह नू जे तू पकड़ के लै आयो जे गुरु गोबिंद सिंह नू तू गिरफ्तार कर लिया तेरा रुतबा किन्ना उच्चा हो जाएगा पर की पता सी ऐ सैद खान तू गुरु गोबिंद सिंह नू पकड़न चले है तू तीर नाल तू गोली नाल गुरु नू मिलना चाहे ते मेरे सतगुरु की मेहर भरी दृष्टि ने तेनू सदा ही अपने अधीन कर ले जे मन में तू कुछ होर सोचना ते होना कुछ होर है भाई वीर सिंह बड़ा प्यारा वचन लिखते ने आनंदपुर नू तुरिया दिल्ली तो तुरदा पिया ते मन में आया मना आनंदपुर जाने तो पहला तू संडौरे पिंड क्यों नहीं चला जाता क्योंकि संडौरे पिंड एदी भैन रहिंदी है सोचदा मना जदों जंगा जुटा ते जाइए वड्डी भैन नू मिलके जावांगा बचपन विच मेरी पालना भी उन्हें कीती है जे भैन ने आसीस दे दिती ते मैं गुरु गोबिंद सिंह नू जित के आवांगा कहिंदे सैद खां तुरिया ते संडौरे पहुंचिया ते भैन कोई होर नहीं जिस भैन तो आसीस लैण जांदा पिया कि मैं गुरु गोबिंद सिंह नू मार के जां जिंदे नू पकड़ के लियावां उस भैन दे दो पुत्र तां गुरु गोबिंद सिंह दे चरणां विच कुर्बान हो चुके ओ पीर बुद्धू शाह दी घर वाली है जिहदा नाम नसीर है ते पीर दे दो पुत्र पंगाणी दे युद्ध विच शहीद हो चुके ने किन्ने संडौरे सैद खां पहुंचे भैन ने जी हाया किया घुट के छाती ना लाया ते पुछ दिए वीरना अज तू किन्ना प्रसन्न है चला किथे ने इन्नी तकड़ी फौज तेरे नाल है ते अगो सैद खां कहिंदा भैन मैं तेरे तो आसीस लैण आया वा ते पुछया दस आसीस कादी कहिंदा मैं आनंदपुर जाना गुरु गोबिंद सिंह नू जां जींदे जां मैं मार के पकड़ के लियाउणा ते कहिंदे भैन दियां घुब्बां निकल गईयां पैरां थल्लों जमीन निकल गई कहण लगी भरावा गुरु गोबिंद सिंह नू पकड़न चले कहण लगा मैं तेरे तो आसीस लैण आया कि मैं जित के आवां ते भैन ने गल कही कहण लगी वीर जे तू चले पकड़न वास्ते ते कित्थों पकड़ेगा कहण लगा मैं गुरु नू जिंदे भी पकड़ांगा कहण लगी भरावा जे गुरु नू पकड़ना चाहना ते गुरु नू गर्दन तो ना पकड़ी गुरु नू धौन तो पकड़न की कोशिश ना करी जे पकड़ के कुछ लेना चाहना ते जाके गुरु गोबिंद सिंह दे दोनों चरण पकड़ लो ओदे चरणा विचों कुछ मिलने कहण लगा मैं उन्हूं मारना चाहना तू गल्लां कियों जी करनी है अगो भैन ने कहा सी भरावा तैनू की पता ओ गुरु की है मेरे दो पुत्र कुर्बान हो चुके ने पर उस गुरु गोबिंद सिंह बड़ी वड्डी ताकत ही पर पता ते तां है ना तेरा तीर कम करता है कि गुरु गोबिंद सिंह दा नजरां दा तीर तेनू वध दिंदा कहण लगा मेरे ते कोई असर नहीं तेरिया गल्लां दा पीर बुद्धू शाह आया उन्हें भी कहा सी सैद खां देख गुरु गोबिंद सिंह कोल बड़ी ताकत ही मेरे दो पुत्र शहीद हो गए ते अज मैं इन्ने मान नाल दुनिया तुरना वा कि हे खुदा तेरी कृपा नाल मैं तेरी दरगाह विच सुरखरू हो जांगा ते सैद खां ने कगला सवाल कीता कहण लगा दो पुत्र मरवाए नी कुछ मिलिया भी आ देख जे मैं गुरु गोबिंद सिंह नू जिंदा पकड़ लिया जां मैं कतल कर दिता बादशाह औरंगजेब ने मेरी पदवी मेरा रुतबा बधा देना मेरे घर नू दौलत नाल भर देना ते तेनू की मिलिया दो पुत्र मरवा के भैणे ते नसीरा ने ना कंबदे हथां अंदरों पोटली लै के आई कहण लगी वीरना ਦੋ ਭਰਾ ਪੁੱਤਰ ਦੇ ਕੇ ਵੀ ਜਿਹੜੀ ਦਾਤ ਗੁਰੂ ਕਲਗੀ ਵਾਲੇ ਨੇ ਸਾਡੀ ਝੋਲੀ ਵਿਚ ਪਾ ਦਿੱਤੀ, ਇਸ ਦਾਤ ਦੀ ਕੀਮਤ ਦੋ ਪੁੱਤਰ ਦੇ ਕੇ ਵੀ ਅਦਾ ਨਹੀਂ ਕੀਤੀ ਜਾ ਸਕਦੀ। ਦੋ ਪੁੱਤਰ ਤਾਂ ਕੁਝ ਨਹੀਂ, ਦੋ ਜਹਾਨ ਵੀ ਜੇ ਕੁਰਬਾਨ ਕਰ ਦਈਏ ਤੇ ਗੁਰੂ ਗੋਬਿੰਦ ਸਿੰਘ ਦੀ ਦਾਤ ਦਾ ਮੁਕਾਬਲਾ ਹੀ ਕੋਈ ਨਹੀਂ। ਕਹਿਣ ਲੱਗਾ ਕੋਈ ਕੀਮਤੀ ਪਾਰਕ ਦਿੱਤਾ ਹੋਣਾ, ਕੋਈ ਹੀਰਾ ਦੇ ਦਿੱਤਾ ਹੋਣਾ, ਕੋਈ ਕੀਮਤੀ ਮੋਤੀ ਦੇ ਦਿੱਤੇ ਹੋਣੇ ਨੇ, ਤੇ ਕਹਿਣ ਲੱਗਾ ਦਿਖਾਓ ਤਾਂ ਸਹੀ ਹੈ ਕੀ। ਤੇ ਜਦੋਂ ਕੰਬਦੇ ਹੱਥਾਂ ਨਾਲ ਨਸੀਰਾਂ ਨੇ ਪੋਟਲੀ ਖੋਲੀ, ਕੰਘਾ ਹੈ, ਕੰਘੇ ਵਿਚ ਅੜੇ ਕੇਸ ਨੇ ਤੇ ਨਾਲ ਇਕ ਦਸਤਾਰ ਏ, ਨਾਲ ਇਕ ਕਟਾਰ ਏ। ਕਹਿਣ ਲੱਗਾ ਨਹੀਂ ਕੀਤੀ ਜਾ ਸਕਦੀ, ਦੋ ਪੁੱਤਰ ਤਾਂ ਕੁਝ ਨਹੀਂ, ਦੋ ਜਹਾਨ ਵੀ ਜੇ ਕੁਰਬਾਨ ਕਰ ਦਈਏ ਤੇ ਗੁਰੂ ਗੋਬਿੰਦ ਸਿੰਘ ਦੀ ਦਾਤ ਦਾ ਮੁਕਾਬਲਾ ਹੀ ਕੋਈ ਨਹੀਂ। ਕਹਿਣ ਲੱਗਾ ਕੋਈ ਕੀਮਤੀ ਪਾਰਕ ਦਿੱਤਾ ਹੋਣਾ, ਕੋਈ ਹੀਰਾ ਦੇ ਦਿੱਤਾ ਹੋਣਾ, ਕੋਈ ਕੀਮਤੀ ਮੋਤੀ ਦੇ ਦਿੱਤੇ ਹੋਣੇ ਨੇ, ਤੇ ਕਹਿਣ ਲੱਗਾ ਦਿਖਾਓ ਤਾਂ ਸਹੀ ਹੈ ਕੀ। ਤੇ ਜਦੋਂ ਕੰਬਦੇ ਹੱਥਾਂ ਨਾਲ ਨਸੀਰਾਂ ਨੇ ਪੋਟਲੀ ਖੋਲੀ, ਕੰਘਾ ਹੈ, ਕੰਘੇ ਵਿਚ ਅੜੇ ਕੇਸ ਨੇ ਤੇ ਨਾਲ ਇਕ ਦਸਤਾਰ ਏ, ਨਾਲ ਇਕ ਕਟਾਰ ਏ। ਕਹਿਣ ਲੱਗਾ ਆ ਲੱਕੜ ਦਾ ਕੰਘਾ ਤੇ ਵਾਲ, ਇਹਦੇ ਵਿਚੋਂ ਤੁਹਾਨੂੰ ਕੀ ਮਿਲਣਾ। ਤੇ ਪੀਰ ਬੁੱਧੂ ਸ਼ਾਹ ਦੀਆਂ ਅੱਖਾਂ ਭਰ ਰਹੀਆਂ। ਕਹਿਣ ਲੱਗਾ ਸੱਜਣਾ ਤੂੰ ਕੇਸ ਦੇਖ ਕੇ ਕਹਿੰਦਾ ਕੇਵਲ ਦੋ ਵਾਲ ਨੇ, ਤੇ ਕਦੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਕਵੀ ਰਹਿੰਦੇ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਸ਼ਹਿਦਾਈ ਆ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਭਗੜਾ ਹੀ, ਜਿਹੜਾ ਗੁਰੂ ਗੋਬਿੰਦ ਸਿੰਘ ਤੋਂ ਸਭ ਕੁਝ ਆਪਣਾ ਆਪ ਕੁਰਬਾਨ ਕਰਦੇ ਤੇ ਜਦੋਂ ਪ੍ਰੇਮ ਨਾਲ ਭਿੱਜਦਾ ਹੀ ਤੇ ਗੁਰੂ ਗੋਬਿੰਦ ਸਿੰਘ ਨੂੰ ਸਾਹਮਣੇ ਦੇਖ ਕੇ ਗਾਉਂਦਾ ਕਿ ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ, ਹੇ ਗੁਰੂ ਗੋਬਿੰਦ ਸਿੰਘ ਨੰਦ ਲਾਲ ਤੇਰੇ ਦਰ ਦਾ ਪੁੱਤਰ, ਲਾਲ ਸਵੇ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗ ਦਾਰੇ ਨਾਮ ਗੁਰੂ ਗੋਬਿੰਦ ਸਿੰਘ, ਰੇਦਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ, ਕਮੰਤਰੀਨ ਤੇ ਸਹਿਗਾਨ ਗੁਰੂ ਗੋਬਿੰਦ ਸਿੰਘ, ਹੇ ਗੁਰੂ ਗੋਬਿੰਦ ਸਿੰਘ ਮੈਂ ਤੇਰੇ ਦਰ ਦੇ ਕੁੱਤਿਆਂ ਤੋਂ ਵੀ ਨੀਵਾਂ ਵਾਂ। ਪੀਰ ਬੁੱਧੂ ਸ਼ਾਹ ਕਹਿੰਦਾ ਦੇਖ ਮੈਂ ਉਹਦੀ ਰਚਨਾ ਲੈ ਕੇ ਆਇਆ ਤੇ ਜਦੋਂ ਮੈਂ ਪੜ੍ਹਨਾ ਤੇ ਭਾਈ ਨੰਦ ਲਾਲ ਗਾਉਂਦਾ ਈ ਦਿਲੇ ਬਰਿਆਨੇ ਮਾਰਾ ਸ਼ੌਕ ਦੇ, ਹੇ ਗੁਰੂ ਗੋਬਿੰਦ ਸਿੰਘ ਕਈ ਜਨਮਾਂ ਦਾ ਪੱਟ ਹੋ ਚੁੱਕਾ ਮਨ, ਹਰ ਚੁੱਕਾ ਮਨ, ਮਾਰੂ ਪਲ ਹੋ ਚੁੱਕਾ ਮਨ, ਈ ਦਿਲੇ ਬਰਿਆਨੇ ਮਾਰਾ ਸ਼ੌਕ ਦੇ, ਦਰ ਗੁਰੂ ਬੰਦਗੀ ਦਾ ਸ਼ੌਕ ਦੇ, ਮੈਂ ਤੇਰੇ ਦਰ ਦਾ ਕੁੱਕਰ ਹਾਂ ਤੇ ਕਿਰਪਾ ਕਰ ਆਪਣੀ ਬੰਦਗੀ ਦਾ ਪਟਾ ਮੇਰੇ ਗਲੇ ਵਿੱਚ ਪਾ ਲੈ। ਤੂੰ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਦੇ ਕੇਸਾਂ ਦੀ ਕੀਮਤ ਕੀ ਹੈ, ਇਹ ਦੋ ਵਾਰ ਨੇ। ਕਹਿੰਦਾ ਉਸ ਕਵੀ ਦੀ ਆਵਾਜ਼ ਪੁੱਛ, ਉਹਦੇ ਅੰਦਰ ਦੀ ਆਵਾਜ਼ ਨੂੰ ਪਹਿਚਾਣ। ਤੇ ਸ਼ਹਿਦ ਖਾਂ ਹੈਰਾਨ ਹੋ ਗਿਆ ਤੇ ਉੱਥੇ ਪੀਰ ਨੇ ਫਿਰ ਭਾਈ ਨੰਦ ਲਾਲ ਦਾ ਇਹ ਸ਼ੇਰ ਸੁਣਾਇਆ ਸੀ। ਕਹਿਣ ਲੱਗਾ ਦੀਨ ਦੁਨੀਆ ਦਰਕ ਬੰਦੇ ਆਪੁਰੀ ਰਖਸਾਰ ਨਾ ਹਰ ਦਵਾਲ ਕੀਮਤੇ ਜਗ ਤਾਰ ਹੋਵੇ ਯਾਰ ਨਾ। ਕਹਿਣ ਲੱਗਾ ਦੀਨ ਤੇ ਦੁਨੀਆ ਦੋਵੇਂ ਬੰਦੇ ਅੰਦਰ ਜ਼ਰੂਰ ਪਿਆਰੇ ਨੂੰ ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਅਲ ਮਾਰੇ। ਸੱਜਣਾ ਦੋ ਪੁੱਤਰ ਨਹੀਂ, ਦੋ ਅਲ ਮੈਂ ਵਾਰ ਨੂੰ ਤਿਆਰ ਹਾਂ। ਭੈਣ ਨੂੰ ਕਹਿੰਦਾ ਮੈਨੂੰ ਅਸੀਸ ਦੇ, ਉਦੋਂ ਨੇ ਗੱਲ ਕਹੀ ਭਰਾਵਾ ਅੱਜ ਤੱਕ ਮੈਂ ਅਸੀਸ ਦਿੱਤੀ ਤੂੰ ਹਰ ਥਾਂ ਤੇ ਜਿੱਤੇ ਤੇ ਮੈਂ ਅੱਜ ਵੀ ਅਸੀਸ ਦੇਣੀ ਆ ਕਿ ਮੇਰੇ ਗੁਰੂ ਗੋਬਿੰਦ ਸਿੰਘ ਇੱਕ ਕਿਰਪਾ ਕਰੀ ਮੇਰਾ ਭਰਾ ਅੱਜ ਵੀ ਜਿੱਤੇ ਪਰ ਜੰਗ ਵਿਚ ਨਹੀਂ, ਅੱਜ ਆਪਣੇ ਜੀਵਨ ਦੀ ਬਾਜੀ ਜਿੱਤ ਜਾਵੇ, ਕਿਤੇ ਜੀਵਨ ਦੀ ਬਾਜੀ ਹਾਰ ਨਾ ਜਾਈ। ਸ਼ਹਿਦ ਖਾਂ ਤੁਰਿਆ, ਮਨ ਵਿਚ ਇੰਨੀ ਕੁ ਗੰਢ ਵੱਜ ਗਈ ਉਹ ਗੁਰੂ ਕਿਹੋ ਜਿਹਾ ਹੋਵੇਗਾ ਜਿਹਦੇ ਤੋਂ ਪੀਰ ਬੁੱਧੂ ਸ਼ਾਹ ਆਪਣੇ ਦੋ ਪੁੱਤਰ ਕੁਰਬਾਨ ਕਰਦਾ, ਜਿਹਦੇ ਤੋਂ ਭੈਣ ਨਸੀਰਾ ਕੁਰਬਾਨ ਵੀ ਜਾਂਦੀ ਏ, ਜਿਹਦੇ ਤੋਂ ਆਪਣਾ ਸਭ ਕੁਝ ਵਾਰਦੇ ਨੇ ਤੇ ਉਹਦੇ ਇੱਕ ਇੱਕ ਕੇਸ ਦੀ ਸ਼ਿਫਤ ਕਰਦਿਆਂ ਥੱਕਦੇ ਨੇ, ਉਹ ਗੁਰੂ ਕਿਹੋ ਜਿਹਾ। ਸ਼ਹਿਦ ਖਾਂ ਪਹੁੰਚਿਆ, ਅਨੰਦਪੁਰ ਨੂੰ ਘੇਰਾ ਪਾ ਲਿਆ, ਸਾਧ ਸੰਗਤ ਮੇਰੇ ਕਲਗੀ ਵਾਲੇ ਕੋਲ ਕੇਵਲ 500 ਸਿੱਖ ਨੇ। ਉਸ ਵਕਤ ਇਹ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਪਕੜਨਾ ਜਿੰਦਾ ਜਾਂ ਮੁਰਦਾ, ਪਰ ਕੀ ਪਤਾ ਸ਼ਹਿਦ ਖਾਂ ਅੱਜ ਤੇਰੇ ਤਰਭਾਣੇ ਕੀ ਵਾਪਰੇ ਨੇ। ਕਹਿੰਦੇ ਨੇ ਦਿਨ ਚੜਿਆ ਤੇ ਜਦੋਂ ਘੇਰਾ ਤੰਗ ਹੋਇਆ ਤੇ ਗੁਰੂ ਕਲਗੀ ਵਾਲੇ ਪਾਸਿਓਂ ਵੀ ਸਿੱਖ ਤਿਆਰ ਹੋ ਗਏ, ਪਹਾੜੀ ਵੀ ਸ਼ਹਿਦ ਖਾਂ ਵੀ, ਇਹਨਾਂ ਨੇ ਹੱਲਾ ਬੋਲ ਦਿੱਤਾ ਤੇ ਇਸ ਗੱਲ ਨਸੀਰਾਂ ਨੇ ਕਹੀ ਭਰਾਵਾ ਜਦੋਂ ਤੂੰ ਗੋਲੀ ਚਲਾਏਗਾ ਸੱਚ ਜਾਣੀ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਤੂੰ ਆਪਣੀ ਭੈਣ ਦੇ ਗਿਰਦੇ ਨੂੰ ਵਿਰਦੇ ਨੇ। ਤੂੰ ਉਹਦੇ ਕਲੇਜੇ ਨੂੰ ਫੂਕ ਦੇਣਾ। ਤੇ ਜਦੋਂ ਸਤਿਗੁਰੂ ਆਨੰਦਪੁਰ ਦੇ ਕਿਲੇ ਤੋਂ ਬਾਹਰ ਨਿਕਲੇ ਨੇ ਤੇ ਸ਼ਹਿਦ ਖਾਂ ਦੇਖਦਾ ਨੀਲੇ ਤੇ ਅਖਬਾਰ ਮੇਰਾ ਗੁਰੂ ਪਿਆਉਂਦਾ ਤੇ ਸ਼ਹਿਦ ਖਾਂ ਸਾਹਮਣੇ ਨੇ। ਹਜ਼ੂਰ ਕੋਲ ਆ ਕੇ ਕਹਿੰਦੇ ਨੇ, ਸ਼ਹਿਦ ਖਾਂ ਲੈ ਮੈਂ ਤੇਰੇ ਕੋਲ ਆ ਗਿਆ, ਚਲਾ ਗੋਲੀ, ਤੂੰ ਮੈਨੂੰ ਜਿੰਦੇ ਜਾਂ ਮੁਰਦੇ ਨੂੰ ਪਕੜ ਖਾਇਆ, ਤੈਨੂੰ ਤਰੱਦਦ ਕਰਨ ਦੀ ਲੋੜ ਨਹੀਂ, ਮੈਂ ਆਪ ਤੇਰੇ ਕੋਲ ਪਹੁੰਚ ਜਾਂਦਾ ਹਾਂ। ਕਹਿੰਦੇ ਨੇ ਬੰਦੂਕ ਵਿਚ ਬਰੂਦ ਭਰਿਆ ਤੇ ਜਦੋਂ ਚਲਾਣ ਲੱਗਾ ਹੱਥ ਚਿਰ ਗਿਆ, ਨਿਸ਼ਾਨਾ ਚੁੱਕ ਗਿਆ। ਦੂਜੀ ਵਾਰ ਸਹਿਜ ਮੁਸਕਰਾ ਕੇ ਫਿਰ ਕਹਿੰਦੇ ਨੇ, ਸਹਿਜ ਸਰ ਚਲਾ, ਫਿਰ ਚਲਾਇਆ, ਨਿਸ਼ਾਨਾ ਟਿਕਾਣੇ ਤੇ ਨਹੀਂ ਲੱਗਾ। ਤੇ ਜਦੋਂ ਤੀਜਾ ਚਲਾਣ ਲੱਗਾ ਤੇ ਕੰਨਾਂ ਵਿਚ ਆਵਾਜ਼ ਪਈਏ ਕਿ ਭਰਾਵਾ, ਜੇ ਗੁਰੂ ਗੋਬਿੰਦ ਸਿੰਘ ਨੂੰ ਪਕੜ ਨਹੀਂ ਤੇ ਗਰਦਨ ਨਹੀਂ, ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਘੁੱਟ ਕੇ ਪਕੜ ਲਵੇ। ਬੰਦੂਕ ਹੱਥ ਵਿਚੋਂ ਡਿੱਗ ਪਈਏ, ਜਿਹੜੀ ਕਿਰਪਾਨ ਔਰੰਗਜ਼ੇਬ ਨੇ ਦਿੱਤੀ ਏ, ਇਹ ਬੰਦੂਕ ਕਿਰਪਾਨ ਨਾਲ ਵਾਰ ਕਰਦਾ ਤੇ ਗੁਰੂ ਗੋਬਿੰਦ ਸਿੰਘ ਨੇ ਇੱਕ ਨਿਸ਼ਾਨਾ ਸੇਧ ਕੇ ਦਿੱਤੇ ਮਾਰਿਆ, ਉਹ ਨਿਸ਼ਾਨਾ ਕਿਹੜਾ? ਨੇਜਾ ਨਹੀਂ, ਕੋਈ ਬੰਦੂਕ ਨਹੀਂ, ਕੋਈ ਹਜ਼ੂਰ ਨੇ ਤੀਰ ਨਹੀਂ, ਆਪਣੀ ਨਜ਼ਰਾਂ ਵਿਚੋਂ ਇੱਕ ਰਹਿਮਤ ਦਾ ਤੀਰ ਮਾਰਿਆ ਤੇ ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਤਿਗੁਰ ਸੂਰਮੈ ਬਾਇਆ ਬਾਣ ਜੋ ਏਕ ਲਾਗਤ ਹੀ ਹੋਏ ਗਿਰ ਭਰਿਆ, ਪਰਾ ਕਲੇਜੇ ਛੇਕ ਤੇ ਕਿੰਨੀ ਕਿਰਪਾ ਹੋ ਗਈ। ਗੁੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਪਾਵੋ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ ਕਿਰਪਾ ਹੋ ਗਈ। ਹਰ ਅੰਮ੍ਰਿਤ ਜਦੋਂ ਨੈਣ ਅੰਮ੍ਰਿਤ ਵਰਤਦੇ ਗੁਰੂ ਦਾ ਤੀਰ ਵੱਜੇ, ਉਹ ਤੀਰ ਜਿਹੜਾ ਅਨਿਆਲਾ ਹੈ, ਜਿਹੜਾ ਬਾਣੀ ਨਾਲ ਵਿੰਨਿਆ ਤੀਰ ਵੱਜਾ, ਸਹਿਜ ਖਾਂ ਦਾ ਅੰਦਰ ਕੰਬ ਗਿਆ, ਘੋੜੇ ਤੋਂ ਥੱਲੇ ਉਤਰਿਆ। ਹਜ਼ੂਰ ਨੇ ਫਿਰ ਮੁਸਕਰਾ ਕੇ ਕਿਹਾ, ਉਹ ਸਹਿਜ ਖਾਂ ਤੂੰ ਵਾਰ ਕਿਉਂ ਨਹੀਂ ਕਰਦਾ? ਕਹਿਣ ਲੱਗਾ, ਅਸਲੀਅਤ ਜ਼ਬਾਨ ਬੋਲਦੀ ਨਹੀਂ, ਘੋੜੇ ਤੋਂ ਉਤਰਿਆ, ਸਾਥੀ ਸਮਝਦੇ ਨੇ, ਹੁਣ ਇਹ ਜਾਤੀ ਜੰਗ ਇੱਕ ਦੂਜੇ ਦੇ ਹੱਥੀ ਪੈਣਗੇ। ਕਹਿੰਦੇ ਨੇ, ਜਿਹੜੀ ਔਰੰਗਜ਼ੇਬ ਨੇ ਕਿਰਪਾਨ ਤਲਵਾਰ ਦਿੱਤੀ ਏ, ਲੋਕ ਸਮਝਦੇ ਨੇ ਇਸ ਤਲਵਾਰ ਨੂੰ ਗੁਰੂ ਤੇ ਵਾਰ ਕਰੇਗਾ ਤੇ ਉਸ ਤਲਵਾਰ ਨੂੰ ਨਾ ਗੁਰੂ ਕਲਗੀ ਵਾਲੇ ਦੇ ਚਰਨਾਂ ਵਿਚ ਰੱਖਦਾ ਤੇ ਘੁੱਟ ਕੇ ਚਰਨ ਪਕੜ ਲੈਂਦਾ। ਕਹਿੰਦਾ, ਦਾਤਿਆ ਜਿਉਂ ਜਿਹਾ ਸੁਣਿਆ ਸੀ ਉਹ ਜਿਹਾ ਨੇਤਰਾਂ ਨਾਲ ਦੇਖ ਰਿਹਾ, ਜਿਉਂ ਜਿਹਾ ਮੈਂ ਸੁਣਦਾ ਸਾਂ ਉਹ ਜਿਹਾ ਸਕਿਆ। ਐ ਲੈ ਪਕੜ ਤਲਵਾਰ, ਮੇਰੀਆਂ ਬਾਹਾਂ ਵਿਚ ਦਮ ਨਹੀਂ, ਮੇਰੇ ਗਿਰਦੇ ਵਿਚ ਦਮ ਨਹੀਂ, ਤੇਰੇ ਨੈਣਾ ਦੇ ਤੀਰ ਨੇ ਮੈਨੂੰ ਵਿੰਨ ਦਿੱਤਾ ਹੈ, ਇਸ ਕਿਰਪਾ ਕਰਦੇ ਮੈਨੂੰ ਆਪਣਾ ਕੈਦੀ ਬਣਾ ਲੈ, ਮੈਨੂੰ ਆਪਣਾ ਗੁਲਾਮ ਬਣਾ ਲੈ। ਹਜ਼ੂਰ ਨੇ ਨਾ ਜਦੋਂ ਇਹਨੇ ਰਕਾਬਾਂ ਤੇ ਸਹਿਬ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ ਤੇ ਕਲਗੀ ਵਾਲੇ ਨੇ ਇਹਦੇ ਸਿਰ ਤੇ ਰੱਖਿਆ ਹੱਥ ਤੇ ਇੱਕੋ ਦਮ ਕਪਾਟ ਖੁੱਲ ਗਏ, ਰੋਮ ਰੋਮ ਵਿੱਚੋਂ ਆਵਾਜ਼ ਗੁਰੂ ਦੀ ਆਉਣ ਲੱਗੀ। ਕਹਿਣ ਲੱਗਾ, ਸਤਿਗੁਰੂ ਮੈਨੂੰ ਬਖਸ਼ ਦੇ। ਹਜ਼ੂਰ ਹੱਸ ਕੇ ਕਹਿੰਦੇ, ਸਹਿਜ ਖਾਂ ਤੇਰੇ ਭਾਗਾਂ ਵਿਚ ਰੱਬ ਨੇ ਜੰਗ ਨਹੀਂ ਲਿਖੀ, ਤੇਰੇ ਭਾਗਾਂ ਵਿਚ ਭਗਤੀ ਲਿਖੀ ਏ, ਉਸ ਮੇਰੇ ਪਿਆਰਿਆ ਕਹੋ ਵਾਹਿਗੁਰੂ। ਜਦੋਂ ਇੰਨੇ ਸ਼ਬਦ ਕਹਿ ਕਹੋ ਵਾਹਿਗੁਰੂ ਤੇ ਇੱਕੋ ਦਮ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਗੂੰਜਣ ਲੱਗੀ। ਹਜ਼ੂਰ ਦੇ ਚਰਨਾਂ ਵਿਚ ਟੇਕਿਆ, ਸਾਥੀਆਂ ਨੂੰ ਕਹਿੰਦਾ, ਸੱਜਣੋ ਔਰੰਗਜ਼ੇਬ ਨੂੰ ਕਹਿ ਦੇਣਾ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਕੈਦੀ ਬਣਾ ਲਿਆ, ਗੁਲਾਮ ਬਣਾ ਲਿਆ, ਮੇਰੇ ਹੱਥਾਂ ਪੈਰਾਂ ਵਿਚ ਬੇੜੀਆਂ ਲੋਹੇ ਦੀਆਂ ਨਹੀਂ, ਮੇਰੇ ਹੱਥਾਂ ਪੈਰਾਂ ਨੂੰ ਕਿਸੇ ਕੈਦ ਖਾਨੇ ਵਿਚ ਨਹੀਂ ਸੱਟਿਆ, ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਨੇ, ਇਹਦੇ ਬੋਲਾਂ ਨੇ, ਇਹਦੇ ਬਚਨਾਂ ਨੇ ਤੇ ਇਹਦੇ ਨਜ਼ਰਾਂ ਵਿਚੋਂ ਵਰਤਦੀ ਹੋਈ ਰਹਿਮਤ ਨੇ ਸਹਿਜ ਖਾਂ ਨੂੰ ਸਦਾ ਲਈ ਆਪਣਾ ਬਣਾ ਲਿਆ। ਹਜ਼ੂਰ ਨੇ ਕਿਰਪਾ ਕੀਤੀ, ਸਹਿਜ ਖਾਂ ਚਲਾ ਗਿਆ ਤੇ ਕਾਂਗੜੇ ਦੀਆਂ ਪਹਾੜੀਆਂ ਵਿਚ ਇਹਨੇ ਰੱਜ ਕੇ ਭਗਤੀ ਕੀਤੀ ਤੇ ਇਕ ਵਿਦਵਾਨ ਨੇ ਬੜਾ ਖੋਜ ਭਰਪੂਰ ਲੇਖ ਲਿਖਿਆ, ਕਹਿੰਦਾ ਉਸ ਤੋਂ ਬਾਅਦ ਫਿਰ ਸਹਿਜ ਖਾਂ ਗਿਆ ਕਿੱਥੇ? ਪਹਿਲਾਂ ਕਾਂਗੜੇ ਦੀਆਂ ਪਹਾੜੀਆਂ ਵਿਚ ਰਿਹਾ ਤੇ ਪਰਤ ਕੇ ਜਦੋਂ ਭਗਤੀ ਵਿਚ ਬਹਿੰਦਾ ਤੇ ਇੱਕੋ ਦਮ ਅੰਦਰੋਂ ਸੁਰਤ ਜਾਗੀ ਤੇ ਇਸ ਤਰ੍ਹਾਂ ਸਮਝ ਪਈ ਜਿਵੇਂ ਕਲਗੀ ਵਾਲੇ ਦਾ ਆਨੰਦਪੁਰ ਉੱਜੜ ਚੁੱਕਾ, ਜਿਵੇਂ ਗੁਰੂ ਗੋਬਿੰਦ ਸਿੰਘ ਦੇ ਦੋ ਪੁੱਤਰ ਸ਼ਹੀਦ ਹੋ ਗਏ ਨੇ ਤੇ ਜਦੋਂ ਸਿਮਰਨ ਵਿਚ ਬੈਠਿਆ ਦੇਖਦਾ ਕਿ ਸਰਹੰਸ ਦੀਆਂ ਨੀਹਾਂ ਵਿਚ ਕੋਈ ਬੱਚਿਆਂ ਨੂੰ ਚਿਰਦਾ ਪਿਆ ਤੇ ਸਮਾਧੀ ਪੁੱਛਦਾ, ਕਹਿੰਦਾ ਗੁਰੂ ਗੋਬਿੰਦ ਸਿੰਘ ਉਹ ਤਲਵਾਰ ਮੈਨੂੰ ਪਰਤ ਕੇ ਪਕੜਾ ਜਿਹੜੀ ਮੈਂ ਤੇਰੇ ਚਰਨਾਂ ਵਿਚ ਰੱਖ ਕੇ ਆਇਆ, ਨਹੀਂ ਮੇਰੇ ਤੋਂ ਟਿਕਿਆ ਜਾਂਦਾ। ਇੰਨਾ ਕੁਝ ਦੇਖ ਕੇ पर एक आवाज आती है कि शायद हां तेरे भागा विच भगती है, तू सानू मिलेगा। आनंदपुर आया, देखिया आनंदपुर उजड़ चुका है, सिख नजर नहीं आए, गुरु ने दिसिया। चमकौर गया, उस गड़ी की खाक मथे ते लाई, ते पुछदा गड़ी नू मेरा गुरु गोबिंद सिंह किथे वे। माछी वाड़े गया, गली खां नबी खां कोलों पुछया, खेड़ा पिंड आया, करपाल उदासी तो पुछया, खेड़ा तो अगे दमदमा शहर पहुंचया, ते गुरु कलगी वाले मिल गए ने। सैद खां ने मथा टेकया, ते देखिया कलगी वाले नू इको दम नेत्रां विचों नीर दी झड़ी लग गई। हजूर ने सिर से हथ रख के कहा, सैद खां निहाल, सैद खां निहाल। तीजा बचन क्या, सैद खां निहाल। बस तीन बचन कहन की देर सी, सैद खां उस अवस्था से पहुंच गया जेड़ी अवस्था नू करोड़ा जन्म भगती करके लोग लोचते पे। जदों ये कोल पहुंचे, प्रोफेसर पूरन सिंह ने इसे गल एक बड़े कमाल की लिखी है। दस गुरु दर्शन विच को लिखता है कि सैद खां चरणा विच बैठा है, ते इन्नी देर में सिख आया। मैं इस करके इस विषय वाल तुर पिया क्योंकि अज मन इस तरह भरया है कि अज के दिन मेरा कलगी वाला नंगे चरने ते माछी वाड़े के जंगलां तुरिया पे तुरदा पे। जामा नीरों लीरे कंधियां नाल पैर जेड़े ने दिने जा चुके ने, ना ताज है ना बाज है ना घोड़ा है ना पैरा भी जोड़ा है, पर माछी वाड़े ने एक बुढ़ी जिदा नाम गुरदेई है, जेड़े अंतले सवासा ते टिकीए ते कहंदी ए कलगी वालिया इस गरीबनी दे हथ दे खद्दर दा चोला तू पा के जाई। साहब उहदा चोला पा नहीं, माछी वाले आ गए ने। खैर मैं अपने विषय ते आवां, सैद खां अंदर बैठा है, बाहर एक सिख गया गुरु गोबिंद सिंह जी। एक गरीब जिहा मनुख आया, ओहदे कोल एक रुका है, ओहदे कोल एक पत्रका है, ते साहब कहंदे मेरे लई? कहन लगे नहीं, सैद खां लई। सैद खां कहंदा मेरे लई? मैनू तां किन्ने दिन हो गए ने, घर तों मैं विछर चुका हां। जदों ओह पत्रका आई, साहब ने सैद खां नूं दित्ती, ते कहन लगे सैद खां पढ़ के सुनाएगा। ते कहंदे ने भरी संगत ए। प्रोफेसर पूरन सिंह लिखदा जदों चिट्ठी खोली ते सैद खां दे नेत्रां विचों नीर दी झड़ी लगी, कागज टिट गया। हजूर कहंदे ने बोलता क्यों नहीं? कहन लगा दातिया चिट्ठी आई पत्रका आई, पुछया घरों? कहन लगे नहीं दातिया, जिन्ना ने तेरे चरणा विचो दो पुत्र कुर्बान किते ने उस भैन नसीरा की चिट्ठी आई। ते चिट्ठी ते लिखिया कि वीर सैद खां, मैं गुरु गोबिंद सिंह का पठानकोट धन्नवाद करनी हां, दर्शन मैं किते नहीं पर सुरत मेरी कदी गुरु के चरणा तो दूर नहीं गई। मैं पठानकोट धन्नवाद करनी हां, तैनू उन्हें अपना बना लिया। देख वीर, अज इस संडौरे नू घेरा पै गया, उस्मान खान ने घेर लिया, अज मैं अपने सिर ते चिट्टा रुमाल बनी। देख अज दिन चढ़े, सूरज जदो शिखर ते आया है, ते तेरे सत्कार योग पीर बुद्धू शाह ते मेरे जेड़े छोटे दोनों पुत्र ने ना, अज मेरिया अखां दे सामने खत्म शहीद हो चुके ने, केवल इस करके के तुसी गुरु गोबिंद सिंह ते श्रद्धा रखदे हो। पर वीर अज देख, गुरु गोबिंद सिंह ने किन्ना अंदर नू धीरे दिता है, पुत्रां दीआं लाशां सामने ने, पर मैं डोली नहीं हूं, मैं रोई नहीं। अज दूजा दिन चढ़ गई, मैनू भी लभदे पए नहीं, हुण मैनू उहनां घेर लिया है। मैं अंतली तेनू ये हर पे लिखनी हां कि गुरु गोबिंद सिंह दे चरणां विच रुका रख के मत्था टेक गई कि तेरी पुत्री अपनी जान ते तां खेल सकती है, पर गुरु गोबिंद सिंह तेरे चरणां तों कदी दूर नहीं हो सकदी। सैद खां ने ओह पत्रका गुरु के चरणां विच रखी ते सैद ने बख्शिश कीती, नदेड़ तक ए नाल गए। खैर मेरे कहन तों मुराद बना, तू ओ कुछ नहीं कर सकना जो कुछ तू अपने मन भी सोचना है, होना तां ओ कुछ जो कुछ वाहिगुरु नूं पौंदा है। तुरिया दिल्ली तों गुरु नूं पकड़ लईए, पर भाणे कुछ होर वापर गए ने। गुरु गोबिंद सिंह ने कील लिया शब्द नाल बाणी नाल, हजूर वचन पै करदे ने। कहन लगे नर चाहत कछ और, औरा की औरा भई, ਮਨੁੱਖ ਕੁਝ ਹੋਰ ਚਾਹੁੰਦਾ, ਹੋ ਕੁਝ ਹੋਰ ਗਿਆ, ਕਿਸਮਤ ਰਹਿ ਉਹ ਗੌਰ, ਨਾਨਕ ਫਾਂਸੀ ਗੱਲ ਪਰੀ, ਚੇਤੇ ਕੁਝ ਹੋਰ ਕਰਦਾ, ਗਲੇ ਵਿਚ ਫੰਦੇ ਕੁਝ ਹੋਰ ਪੈ ਜਾਂਦੇ ਨੇ। ਸਾਹਿਬ ਕਹਿ ਰਹੇ ਨੇ ਪਿਆਰਿਆ ਯਤਨ ਬਹੁਤ ਸੁਖ ਕੇ ਪੀਏ, ਬੜੇ ਯਤਨ ਕੀਤੇ ਨੇ ਸੁਖ ਮਿਲ ਜਾਏ, ਪਰ ਕਹਿਣ ਲੱਗੇ ਦੁੱਖ ਕੋ ਪੀਓ ਨਾ ਪਏ, ਦੁੱਖ ਲਈ ਯਤਨ ਨਹੀਂ ਕੀਤਾ ਪਰ ਦੁੱਖ ਆਪਣੇ ਆਪ ਆ ਜਾਂਦੇ ਨੇ। ਸਾਹਿਬ ਕਹਿੰਦੇ ਕਹੋ ਨਾਨਕ ਤੂੰ ਰੇ ਮਨਾ ਹਰ ਭਾਵ ਹੈ ਸੋ ਹੋਏ, ਹੇ ਮੇਰੇ ਮਨਾ ਤੂੰ ਧਿਆਨ ਨਾਲ ਸੁਣ ਲੈ, ਹੋਣਾ ਉਹ ਕੁਝ ਜੋ ਕੁਝ ਮੇਰੇ ਕਰਤੇ ਪੁਰਖ ਵਾਹਿਗੁਰੂ ਨੂੰ ਭੌਂਦਾ ਪਿਆ। ਇਹੀ ਕਾਰਨ ਹਜ਼ੂਰ ਕਹਿੰਦੇ ਆਪਣੀ ਸਿਆਣਪ ਨਹੀਂ, ਦੇਖ ਮਤਾ ਕਰੇ ਪੱਛਮ ਕਹਿ ਤਾਈ, ਪੂਰਬ ਹੀ ਲੈ ਜਾਤ। ਕਹਿਣ ਲੱਗੇ ਸੱਜਣਾ ਕਿ ਤੂੰ ਤਾਂ ਮਨ ਵੀ ਸੋਚਣਾ ਕਿ ਮੈਂ ਪੂਰਬ ਨੂੰ ਤੁਰਨਾ, ਰੱਬ ਤੈਨੂੰ ਪੱਛਮ ਨੂੰ ਲੈ ਜਾਏਗਾ। ਕਹਿਣ ਲੱਗੇ ਸਿਆਣਪ ਕਾਹੂ ਕਾਮ ਨਾ ਆਤ, ਦੇਖ ਤੇਰੀ ਸਿਆਣਪ ਕਿਸੇ ਕੰਮ ਨਹੀਂ ਆਉਣੀ, ਕਿ ਮੈਂ ਸਾਪ ਸਾਪਣ ਹਾਰਾ ਆਪਣ ਹਾਥ ਮਤਾਂਤ, ਤੇਰੇ ਹੱਥ ਵਿਚ ਕੁਝ ਨਹੀਂ, ਹੱਥ ਤਾਂ ਉਹਦੇ ਵਿਚ ਜਿਹਦੇ ਬਾਰੇ ਸ਼ਬਦ ਕਹਿੰਦੇ ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀ ਜੇ ਕਿਛ ਕਰ ਹਮ ਸਕੈ, ਜਿਉ ਭਾਵੈ ਤਿਵੇਂ ਬਖਸ਼, ਤੇਰੇ ਹੱਥ ਵਿਚ ਜੋ ਕੁਝ ਤੂੰ ਕਰਨਾ ਹੋਣਾ ਉਹ ਪੁੱਛੀਏ। ਦਾ ਖਾਤਾ ਫਿਰ ਅਗਲੇ ਬੁੱਧਵਾਰ ਅਗਲੇ 31 ਦਸੰਬਰ ਨੂੰ ਵੀ ਸਾਹਿਬ ਦੀ ਜੀਵਨੀ ਵਿਚੋਂ ਆਪਾਂ ਇਕ ਇਕ ਪੱਖ ਜਿਹੜਾ ਉਹਦੀ ਵਿਚਾਰ ਰੋਜ਼ ਕਰਦੇ ਰਹਾਂਗੇ। ਸਤਿਗੁਰੂ ਕਿਰਪਾ ਕਰ ਸਾਨੂੰ ਆਪਣੀ ਚਰਨ ਸ਼ਰਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।